ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮੱਤੇ ਜੇ ਕੋਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਇੱਕ ਐਸਾ ਸੂਰਜ ਉਦੇ ਹੋਇਆ ਇੱਕ ਐਸਾ ਪ੍ਰਕਾਸ਼ ਵੰਡਣ ਵਾਲਾ ਦੀਨ ਦੁਨੀ ਦਾ ਸ਼ਹਿਨਸ਼ਾਹ ਪੈਦਾ ਹੋਇਆ ਇਸ ਧਰਤੀ ਤੇ ਜਿਨ੍ਹਾਂ ਦਾ ਜ਼ਿਕਰ ਬੜੇ ਸੋਹਣੇ ਸ਼ਬਦਾਂ ਵਿੱਚ ਕਰ ਰਹੇ ਨੇ ਸਤਿਗੁਰ ਨਾਨਕ ਪ੍ਰਗਟਿਆ ਜਦ ਸਤਿਗੁਰੂ ਨਾਨਕ ਪ੍ਰਗਟ ਹੋਏ ਮਿੱਟੀ ਧੁੰਦ ਜਗ ਚਾਨਣ ਹੋਆ ਸੰਸਾਰ ਦਾ ਗੁਬਾਰ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ ਫਿਰ ਦਲੀਲ ਦਿੱਤੀ ਕਹਿਣ ਲੱਗੇ ਇਸ ਤਰ੍ਹਾਂ ਦੁਨੀਆਂ ਦਾ ਹਨੇਰਾ ਮਿਟਿਆ ਇਸ ਤਰ੍ਹਾਂ ਸੰਸਾਰ ਦਾ ਅੰਧਕਾਰ ਖਤਮ ਹੋਇਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਉਣ ਤੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਜਿਸ ਤਰ੍ਹਾਂ ਸੂਰਜ ਚੜਿਆ ਤੇ ਸਾਰੇ ਦਾ ਸਾਰਾ ਹਨੇਰਾ ਵੀ ਮਿਟ ਜਾਂਦਾ ਤਾਰੇ ਵੀ ਛਿਪ ਜਾਂਦੇ ਆ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸੰਸਾਰ ਜਗਤ ਤੇ ਆਏ ਪਾਪਾਂ ਵਿਕਾਰਾਂ ਦਾ ਹਨੇਰਾ ਖਤਮ ਹੋ ਗਿਆ ਕੱਤਕ ਦੀ ਪੂਰਨਮਾਸ਼ੀ ਨੂੰ ਸੰਨ 1469 ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਅੱਜ ਆਪਾਂ ਸ੍ਰੀ ਨਨਕਾਣਾ ਸਾਹਿਬ ਅਦਬ ਸਤਿਕਾਰ ਨਾਲ ਆਖਦੇ ਹਾਂ ਨਨਕਾਣਾ ਸ਼ਬਦ ਨਾਨਕਿਆਣਾ ਇੱਥੋਂ ਬਣਿਆ ਹੈ ਨਾਨਕਿਆਣਾ ਜਿੱਥੇ ਬਾਬਾ ਨਾਨਕ ਆਇਆ ਆ ਅੱਜ ਆਪਾਂ ਉਸਨੂੰ ਸ੍ਰੀ ਨਨਕਾਣਾ ਸਾਹਿਬ ਸਤਿਕਾਰ ਸਾਹਿਤ ਕਹਿੰਦੇ ਹਾਂ ਔਰ ਚੇਤੇ ਰੱਖਣਾ ਸਾਧ ਸੰਗਤ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਗਮਨ ਹੋਇਆ ਨਨਕਾਣਾ ਸਾਹਿਬ ਜੇ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਆਗਮਨ ਅਸਥਾਨ ਜਿਹੜਾ ਗੁਰਦੁਆਰਾ ਸਾਹਿਬ ਹੈ ਨਾ ਉਹਦਾ ਨਾਂ ਜਨਮ ਅਸਥਾਨ ਹੈ ਸ਼ਹਿਰ ਦਾ ਨਾਂ ਨਨਕਾਣਾ ਸਾਹਿਬ ਹੈ ਜਿੱਥੇ ਬਾਬਾ ਨਾਨਕ ਆਇਆ ਮੇਰਾ ਸਤਿਗੁਰੂ ਸ਼ਹਿਨਸ਼ਾਹ ਆਗਮਨ ਧਾਰ ਕੇ ਪ੍ਰਕਾਸ਼ ਧਾਰ ਕੇ ਪੈਦਾ ਹੋਏ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੈਦਾ ਹੋਏ ਉਦੋਂ ਹੀ ਸਮਝ ਲਓ ਸਿੱਖੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਜੇ ਨਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉੱਥੇ ਗੁਰਦੁਆਰਾ ਸਾਹਿਬ ਜਨਮ ਅਸਥਾਨ ਹੈ ਤੇ ਚੇਤੇ ਰੱਖਣਾ ਉਹ ਸਿੱਖੀ ਦਾ ਜਨਮ ਅਸਥਾਨ ਵੀ ਹੋਈ ਹੈ ਇੱਕ ਵਿਦਵਾਨ ਨੇ ਬੜੇ ਸੋਹਣੇ ਬਚਨ ਲਿਖੇ ਇੱਕ ਵਿਦਵਾਨ ਬੜਾ ਸੁੰਦਰ ਬਚਨ ਲਿਖਦਾ ਉਹ ਕਹਿੰਦਾ ਸੰਸਾਰ ਜਗਤ ਦੇ ਵਿੱਚ ਜਿਹੜਾ ਅੰਧਕਾਰ ਪਿਆ ਸੀ ਨਾ ਦੁਨੀਆਂ ਵਿੱਚ ਜਿਹੜਾ ਹਨੇਰਾ ਪਸਰਿਆ ਸੀ ਤੇ ਲੋਕ ਤਰ੍ਹਾਂ ਤਰ੍ਹਾਂ ਦੀ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਸਨ ਉਹਦੇ ਬਾਰੇ ਚ ਉਸ ਵਿਦਵਾਨ ਦੇ ਬੋਲ ਹੈ ਆਜ਼ਾਦੀ ਦੀ ਗੱਲ ਵੀ ਦੁਨੀਆਂ ਚ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੀਤੀ ਹੈ ਆਖਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਮਰਦੇ ਕਾਮਲ ਨੇ ਜਗਾਇਆ ਖਾਬ ਸੇ ਬੜਾ ਤਕੜਾ ਮਰਦ ਲਿਖਦਾ ਡਾਕਟਰ ਇਕਬਾਲ ਦੇ ਬੋਲ ਨੇ ਹਿੰਦ ਕੋ ਮਰਦੇ ਕਾਮਲ ਨੇ ਜਗਾਇਆ ਖਾਬ ਸੇ ਸੁੱਤੇ ਹੋਏ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਵਿੱਚ ਗਲਤਾਨ ਲੋਕ ਜਿਹੜੇ ਕੇਵਲ ਤਰ੍ਹਾਂ ਤਰ੍ਹਾਂ ਦੇ ਪਾਪਾਂ ਵਿੱਚ ਗਲਤਾਨ ਹੋ ਕੇ ਸਿਰਫ ਤੇ ਸਿਰਫ ਔਗਣ ਅਗਿਆਨ ਤੇ ਅੰਧਕਾਰੀ ਜਿਹਨਾਂ ਲੋਕਾਂ ਦੇ ਕੋਲ ਸੀਗਾ ਉਹਨਾਂ ਨੂੰ ਖਾਬ ਦੇ ਵਿੱਚੋਂ ਸੁਪਨਿਆਂ ਦੀ ਜ਼ਿੰਦਗੀ ਚੋਂ ਜਗਾਇਆ ਹਲੂਣਾ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਐਸਾ ਉਹ ਮਰਦ ਸਤਿਗੁਰੂ ਜਿਹੜਾ ਬਾਬਰ ਦੇ ਸਾਹਮਣੇ ਖਲੋ ਕੇ ਵੀ ਕਹਿ ਸਕਦਾ ਸੀ ਤੂੰ ਜਾਬਰਿਆ ਅਤਿਆਚਾਰੀ ਹੈ ਤੂੰ ਬਾਬਰ ਨੂੰ ਜਾਬਰ ਕਹਿਣਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਿੱਸੇ ਆਇਆ ਇਸ ਲਈ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਜਿਵੇਂ ਸੂਰਜ ਨਿਕਲਣ ਨਾਲ ਤਾਰੇ ਛਿਪ ਗਏ ਅੰਧਕਾਰ ਹਨੇਰਾ ਮੁੱਕ ਗਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦਾ ਅੰਧਕਾਰ ਤੇ ਹਨੇਰਾ ਮੁਕਾਉਣ ਵਾਸਤੇ ਨਨਕਾਣਾ ਸਾਹਿਬ ਦੀ ਧਰਤੀ ਤੇ ਆਗਮਨ ਲੈ ਕੇ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਸੰਸਾਰ ਜਗਤ ਨੂੰ ਤਾਰਿਆ, ਕਿਵੇਂ ਪਾਪ ਅੱਗੇ ਲੱਗ ਕੇ ਕਿਵੇਂ ਪਾਪਾਂ ਨੂੰ ਵਿਕਾਰਾਂ ਨੂੰ ਭਾਜੜ ਪੈ ਗਈ ਦੁਨੀਆਂ ਚ ਆਣ ਕੇ। ਸੁਣਿਓ ਬੇਨਤੀ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਸ਼ੇਰ ਦੇ ਭਭਕਿਆਂ, ਸ਼ੇਰ ਦੇ ਬੜਕ ਮਾਰਨ ਨਾਲ ਜਿਵੇਂ ਹਿਰਨਾਂ ਦੀ ਡਾਰ ਭੱਜਦੀ ਜਾਂਦੀ ਹੈ ਤੇ ਧੀਰਜ ਨਹੀਂ ਧਰਦੀ, ਇਵੇਂ ਗੁਰੂ ਨਾਨਕ ਦੇਵ ਸਾਹਿਬ ਦੇ ਸੰਸਾਰ ਜਗਤ ਵਿੱਚ ਆਉਣ ਨਾਲ ਪਾਪਾਂ ਨੂੰ ਭਾਜੜ ਪੈ ਗਈ, ਕੋਈ ਪਾਪ ਟਿਕ ਨਹੀਂ ਸਕੇ ਤੇ ਪਾਪੀ ਵੀ ਨਹੀਂ ਟਿਕ ਸਕੇ ਗੁਰੂ ਬਾਬੇ ਅੱਗੇ, ਹੰਕਾਰੀ ਵੀ ਨਹੀਂ ਟਿਕ ਸਕੇ, ਸਾਰੇ ਗੁਰੂ ਨਾਨਕ ਦੇ ਚਰਨਾਂ ਤੇ ਡਿੱਗ ਪਏ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਜਿੱਥੇ ਬਾਬਾ ਪੈਰ ਧਰੇ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ, ਵਿਖਾ ਦਾ ਅਰਥ ਹੁੰਦਾ ਕਦਮ, ਜਿੱਥੇ ਮੇਰਾ ਗੁਰੂ ਕਦਮ ਰੱਖੇ ਉਹ ਧਰਤੀ ਸੋਹਣੀ ਬਣ ਗਈ। ਜਿਹੜੇ ਹਿਰਦੇ ਚ ਮੇਰਾ ਗੁਰੂ ਵਸ ਗਿਆ, ਮੇਰੇ ਗੁਰੂ ਦਾ ਪਿਆਰ ਵਸ ਗਿਆ, ਉਹ ਹਿਰਦਾ ਵੀ ਸੋਹਣਾ ਹੋ ਗਿਆ। ਜਿੱਥੇ ਬਾਬਾ ਪੈਰ ਧਰੇ, ਜਿੱਥੇ ਵੀ ਗੁਰੂ ਨਾਨਕ ਦੇਵ ਸਾਹਿਬ ਨੇ ਚਰਨ ਪਾਏ, ਪੂਜਾ ਆਸਣ ਥਾਪਣ ਸੋਆ, ਉਹ ਪੂਜਾ ਦੇ ਆਸਣ ਦੀ ਥਾਪਣਾ ਹੋ ਗਈ। ਭਾਵ ਉਸ ਧਰਤੀ ਦੀ ਪੂਜਾ ਹੋਣ ਲੱਗ ਪਈ, ਉਸ ਧਰਤੀ ਨੂੰ ਲੋਕ ਪੂਜਣ ਲੱਗ ਪਏ, ਨਮਸਕਾਰਾਂ ਕਰਨ ਲੱਗ ਪਏ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਚਰਨ ਰੱਖ ਦਿੱਤੇ, ਕਦਮ ਪਾ ਦਿੱਤੇ। ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮੱਤੇ ਜੇ ਕੋਆ, ਜਗਤ ਦੇ ਸਾਰੇ ਪ੍ਰਸਿੱਧ ਆਸਣ, ਜਗਤ ਦੇ ਸਾਰੇ ਜਿੰਨੇ ਮਸ਼ਹੂਰ ਆਸਣ ਆਦਿਕ ਸੀ ਜਿਹੜੇ ਵੀ ਕੋਈ ਸਨ, ਸਭ ਨਾਨਕ ਮਤੇ ਕਰਕੇ ਪ੍ਰਸਿੱਧ ਹੋ ਗਏ। ਧਿਆਨ ਰੱਖਣਾ, ਨਾਨਕ ਮਤਾ ਇੱਕ ਅਸਥਾਨ ਵੀ ਹੈ ਨਾ, ਗੁਰਦੁਆਰਾ ਸਾਹਿਬ ਵੀ ਨਾ, ਉਹਦਾ ਨਾਂ ਪਹਿਲਾਂ ਗੋਰਖ ਮਤਾ ਸੀਗਾ, ਗੋਰਖਨਾਥ ਦੇ ਚੇਲੇ ਸਨ ਉੱਥੇ, ਉਹਦਾ ਨਾਂ ਗੋਰਖ ਮਤਾ ਰੱਖਿਆ ਸੀ ਉਹਨਾਂ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪੈ ਗਏ, ਸਾਰੀ ਦੁਨੀਆਂ ਵੀ ਤੇ ਉਹ ਵੀ ਸਿੱਧ ਲੋਕ ਤੇ ਜੋਗੀ ਗੋਰਖਨਾਥ ਦੇ ਚੇਲੇ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਆਣ ਕੇ ਡਿੱਗਣ ਲੱਗ ਪਏ, ਉਹ ਹੁਣ ਨਾਨਕ ਮਤਾ ਬਣ ਗਿਆ। ਨਾਨਕ ਆਦ ਮਤੇ ਜੇ ਕੋਵਾ, ਗੁਰੂ ਆਸਣ ਪ੍ਰਸਿੱਧ ਹੋ ਗਏ। ਮਾਫ ਕਰਿਓ, ਇਹ ਇਕੱਲੇ ਇੱਥੇ ਨਾਨਕ ਆਦ ਮਤੇ ਜੇ ਕੋਵਾ ਦਾ ਭਾਵ ਇਕੱਲਾ ਇਹ ਨਹੀਂ ਸਮਝਣਾ ਵੀ ਮੈਂ ਨਾਨਕ ਮਤੇ ਦੀ ਗੱਲ ਕਰ ਰਿਹਾ, ਦਾਸ ਇਕੱਲੇ ਨਾਨਕ ਮਤੇ ਦੀ ਬੇਨਤੀ ਕਰ ਰਿਹਾ, ਨਹੀਂ। ਨਾਨਕ ਆਦ ਮਤੇ ਜੇ ਕੋਵਾ ਕੇਵਲ ਦਲੀਲ ਮਾਤਰ ਆ ਕਿ ਗੁਰੂ ਦੇ ਆਸਣ ਪ੍ਰਸਿੱਧ ਹੋ ਗਏ ਸਾਰੇ, ਭਾਵ ਜਿਵੇਂ ਸਿੱਧਾਂ ਦੇ ਥਾਵਾਂ ਵਿੱਚ ਉਹ ਗੋਰਖ ਮਤੇ ਦੀ ਜਗ੍ਹਾ ਤੇ ਨਾਨਕ ਮਤਾ ਥਾਂ ਬਣ ਗਿਆ, ਇਸ ਤਰ੍ਹਾਂ ਥਾਂ ਥਾਂ ਗੁਰਦੁਆਰੇ ਬਣ ਗਏ, ਥਾਂ ਥਾਂ ਧਰਮਸ਼ਾਲਾ ਬਣ ਗਈਆਂ, ਥਾਂ ਥਾਂ ਗੁਰੂ ਦੇ ਜਗ੍ਹਾ ਬਣ ਗਈਆਂ, ਗੁਰੂ ਦੇ ਪੂਜਣ ਯੋਗ ਅਸਥਾਨ ਬਣ ਗਏ। ਜਿਹੜੇ ਗੁਰੂ ਦੇ ਪੂਜਣ ਯੋਗ ਅਸਥਾਨ ਬਣ ਗਏ ਉਹ ਰੱਬ ਦੇ ਘਰ ਬਣ ਗਏ, ਉੱਥੋਂ ਸਾਕਸ਼ਾਤ ਰੱਬ ਦੇ ਦਰਸ਼ਨ ਹੋਣ ਲੱਗ ਪਏ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ, ਘਰ ਘਰ ਵਿਖੇ ਧਰਮਸ਼ਾਲਾ ਬਣ ਗਈਆਂ, ਗੁਰੂ ਦੀ ਬਾਣੀ ਦਾ ਸ਼ਬਦਾਂ ਦਾ ਕੀਰਤਨ ਹੋਣ ਲੱਗ ਪਿਆ, ਮਾਨੋ ਹਰ ਘਰ ਘਰ ਦੇ ਵਿੱਚ ਵਿਸਾਖੀ ਲੱਗੀ ਹੋਈ। ਭਾਵ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸ਼ਬਦ ਬਾਣੀ, ਗੁਰੂ ਦਾ ਕੀਰਤਨ, ਪ੍ਰਭੂ ਦਾ ਕੀਰਤਨ, ਪ੍ਰਭੂ ਦੀ ਕੀਰਤੀ, ਹਰੀ ਦਾ ਜਸ ਘਰ ਘਰ ਦੇ ਅੰਦਰ ਪਹੁੰਚਾਤਾ ਤੇ ਹਰ ਘਰ ਘਰ ਦੇ ਵਿੱਚ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ ਜੀ ਦੀ ਧੁੰਨ ਚੱਲਣ ਲੱਗ ਪਈ। ਹਰ ਘਰ ਦੇ ਵਿੱਚ ਉਸ ਇੱਕ ਓਹੰਕਾਰ ਦੀਆਂ ਬਾਤਾਂ ਪੈਣ ਲੱਗ ਪਈਆਂ, ਹਰ ਘਰ ਦੇ ਵਿੱਚ ਉਸ ਨਿਰੰਕਾਰ ਪਰਮੇਸ਼ਰ ਦੀ ਸਿਫਤ ਹੋਣ ਲੱਗ ਪਈ। ਸਮਝੋ ਘਰ ਘਰ ਅੰਦਰ ਧਰਮਸਾਲ, ਇੱਕ ਇੱਕ ਘਰ ਧਰਮਸ਼ਾਲਾ ਬਣ ਗਿਆ। ਆ ਬਾਹਰੀ ਘਰ ਵੀ ਤੇ ਹਿਰਦਾ ਰੂਪੀ ਘਰ ਵੀ ਜਿਹੜਾ ਸੀ ਨਾ, ਉਹਦੇ ਵਿੱਚ ਰੱਬ ਦੀ ਬਾਤ ਚੱਲਣ ਲੱਗ ਪਈ। ਇੱਕ ਇੱਕ ਹਿਰਦੇ ਨੂੰ ਵੀ ਗੁਰੂ ਬਾਬੇ ਨੇ ਧਰਮਸ਼ਾਲਾ ਬਣਾਤਾ। ਹੋਵੇ ਕੀਰਤਨ ਸਦਾ ਵਸੋਵਾ, ਸਦਾ ਵਾਸਤੇ ਗੁਰਬਾਣੀ ਦੀ ਕੀਰਤੀ, ਪ੍ਰਭੂ ਦੀ ਕੀਰਤੀ ਹੋਣ ਲੱਗ ਪਈ, ਜਿਵੇਂ ਸਾਰੇ ਘਰਾਂ ਚ ਵਿਸਾਖੀ ਲੱਗੀ ਹੋਵੇ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਚਾਰੇ ਚੱਕ, ਚਾਰੇ ਦਿਸ਼ਾ, ਉੱਤਰ, ਦੱਖਣ, ਪੂਰਬ, ਪੱਛਮ, ਸਾਰੇ ਦਿਸ਼ਾਵਾਂ ਗੁਰੂ ਬਾਬੇ ਨੇ ਤਾਰ ਦਿੱਤੀਆਂ। ਨੌ ਖੰਡ ਪ੍ਰਿਥਵੀ ਸੱਚਾ ਢੋਆ, ਇਹ ਧਰਤੀ ਜਿਹੜੀ ਨਾ, ਇਹ ਸਾਰੀ ਧਰਤੀ ਦੇ ਵਿਦਵਾਨਾਂ ਨੇ ਨੌ ਖੰਡ, ਨੌ ਹਿੱਸੇ ਮੰਨੇ ਆ। ਜਦੋਂ ਨੌ ਖੰਡ ਸ਼ਬਦ ਕਿਤੇ ਆਪਾਂ ਪੜ੍ਹਨੇ ਆ, ਉਹਦਾ ਮਤਲਬ ਆ ਸਾਰੀ ਦੀ ਸਾਰੀ ਸ੍ਰਿਸ਼ਟੀ, ਸਾਰੇ ਦੀ ਸਾਰੀ ਧਰਤੀ। ਇਸ ਲਈ ਨੌ ਖੰਡ ਪ੍ਰਿਥਵੀ ਸੱਚਾ ਟੋਆ, ਨੌ ਦੇ ਨੌ ਖੰਡਾਂ ਵਿੱਚ ਭਾਵ ਸਾਰੀ ਦੀ ਸਾਰੀ ਸ੍ਰਿਸ਼ਟੀ ਪ੍ਰਿਥਵੀ ਦੇ ਉੱਤੇ ਸੱਚ ਦਾ ਮੇਲ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੇ ਲੋਕਾਂ ਨੂੰ ਸੱਚ ਨਾਲ ਜੋੜ ਦਿੱਤਾ। ਜਿਹੜੇ ਝੂਠ ਕੂੜ ਅਪਰਾਧਾਂ ਵਿੱਚ ਗਲਤਾਨ ਸਨ ਉਹ ਸੱਚ ਵਿੱਚ ਲੀਨ ਹੋ ਗਏ। ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਕਲਯੁਗ ਵਿਖੇ ਸ਼੍ਰੋਮਣੀ ਗੁਰੂ ਪ੍ਰਗਟ ਹੋ ਗਿਆ। ਕਲਯੁਗ ਦੇ ਵਿੱਚ ਇਹ ਸੰਸਾਰ ਜਗਤ ਚ ਸਭ ਤੋਂ ਸ਼੍ਰੋਮਣੀ, ਸਾਰਿਆਂ ਤੋਂ ਵੱਡਾ ਤੇ ਸਭ ਤੋਂ ਮਹਾਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੇਰਾ ਸ਼ਹਿਨਸ਼ਾਹ ਭਾਈ ਗੁਰਦਾਸ ਜੀ ਕਹਿੰਦੇ ਪੈਦਾ ਹੋ ਗਿਆ, ਜਿਨ੍ਹਾਂ ਨੇ ਪਾਪਾਂ ਤੇ ਵਿਕਾਰਾਂ ਨੂੰ ਖਤਮ ਕਰਕੇ ਕੇਵਲ ਸੱਚ ਦਾ ਪ੍ਰਕਾਸ਼, ਸੱਚ ਦਾ ਚਾਨਣਾ ਇਸ ਸੰਸਾਰ ਜਗਤ ਵਿੱਚ ਵੰਡਣਾ ਕੀਤਾ। ਅਗਲੀ ਪੌੜੀ ਵਿੱਚ, ਪਹਿਲੀ ਵਾਰ ਦੀ 28ਵੀਂ ਪੌੜੀ ਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਕੀ ਵਰਣਨ ਕਰ ਰਹੇ ਨੇ ਕਿ ਕਿਵੇਂ ਕਿਵੇਂ ਗੁਰੂ ਨਾਨਕ ਦੇਵ ਸਾਹਿਬ ਦੁਨੀਆਂ ਨੂੰ ਤਾਰਨ ਵਾਸਤੇ ਕਿੱਥੇ ਕਿੱਥੇ ਜਾ ਰਹੇ ਨੇ। ਬਾਬੇ ਡਿੱਠੀ ਪਿਰਥਮੀ ਨਵੇਂ ਖੰਡ ਜਿੱਥੇ ਤੱਕ ਆਹੀ, ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਚੌਰਾਸੀ ਸਿੱਧ ਗੋਰਖਨਾਥ ਮਨ ਅੰਦਰ ਗਣਤੀ ਵਰਤਾਈ। ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਹ ਇੱਥੇ ਲਿਆਈ। ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਆਖਣ ਸਿੱਧ ਸੁਣ ਬਾਲਿਆ ਆਪਣਾ ਨਾਉ ਤੁਮ ਦੇਹੋ ਬਤਾਈ। ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ। ਨੀਚ ਕਹਾਏ ਊਚ ਘਰ ਆਈ, ਨੀਚ ਕਹਾਏ ਊਚ ਘਰ ਆਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਇੱਥੇ ਭਾਈ ਸਾਹਿਬ ਭਾਈ ਗੁਰਦਾਸ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸੁਮੇਰ ਪਰਬਤ ਤੇ ਜਾਣ ਦਾ ਜ਼ਿਕਰ ਕਰਦੇ ਆ। ਹਿਮਾਲਾ ਪਰਬਤ ਦੀ ਬਹੁਤ ਉੱਚੀ ਚੋਟੀ ਹੈ ਸੁਮੇਰ ਪਰਬਤ, ਪਹਾੜ ਦੀ ਚੋਟੀ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉੱਥੇ ਜਾਣਾ ਸਿੱਧਾਂ ਵਾਸਤੇ ਬੜੀ ਵੱਡੀ ਗੱਲ ਸੀ। ਪਰ ਉਹ ਕੀ ਜਾਣ, ਉਹ ਕੀ ਜਾਣਨ ਵੀ ਇਹ ਤੇ ਆਪ ਨਾਰਾਇਣ ਆਪ ਪਰਮੇਸ਼ਰ ਸਰੂਪ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਸੁਮੇਰ ਪਰਬਤ ਤੇ ਗਏ ਨਾ ਸਿੱਧਾਂ ਦੇ ਕੋਲ ਯੋਗੀਆਂ ਦੇ ਪਾਸ, ਤੇ ਉਹ ਸੋਚਦੇ ਸੀ ਵੀ ਇੱਥੇ ਸਾਡੇ ਤੱਕ ਕੋਈ ਨਹੀਂ ਗਾ ਪਹੁੰਚ ਸਕਦਾ, ਸਾਡੇ ਕੋਲ ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਨੇ। ਇੱਥੋਂ ਤੱਕ ਵੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਲਿਖਿਆ ਕਿ ਉਹ ਉੱਡ ਕੇ ਵੀ ਚਲ ਜਾਂਦੇ ਸੀ, ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਸੀ ਉਹਨਾਂ ਲੋਕਾਂ ਕੋਲ। ਉਹ ਹੁਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਸੁਮੇਰ ਪਰਬਤ ਤੇ ਸਿੱਧਾਂ ਦੇ ਕੋਲ, ਉਹ ਪੁੱਛਦੇ ਆ ਵੀ ਤੁਹਾਨੂੰ ਇੱਥੇ ਕੌਣ ਲੈ ਆਇਆ, ਤੁਸੀਂ ਇੱਥੇ ਕਿਵੇਂ ਆਏ, ਇੰਨੀ ਸ਼ਕਤੀ ਤਾਕਤ ਦਾ ਮਾਲਕ ਕੌਣ ਹੋ ਸਕਦਾ ਜਿਹੜਾ ਸਾਡੇ ਤੱਕ ਪਹੁੰਚ ਕਰ ਲਏ, ਏਡੀ ਉੱਚੀ ਪਹਾੜੀ, ਏਡਾ ਉੱਚਾ ਸੁਮੇਰ ਪਰਬਤ, ਹਿਮਾਲਾ ਪਰਬਤ ਦੀਆਂ ਇੰਨੀਆਂ ਚੋਟੀਆਂ ਨੂੰ ਸਰ ਕਰਕੇ ਸਾਡੇ ਤੱਕ ਪਹੁੰਚੇ। ਬਚਨ ਵਰਤ ਰਹੇ ਨੇ ਭਾਈ ਗੁਰਦਾਸ ਜੀ, ਕਹਿੰਦੇ ਬਾਬੇ ਡਿੱਠੀ ਪਿਰਥਮੀ ਨਵੇਂ ਖੰਡ ਜਿੱਥੋਂ ਤੱਕ ਆਹੀ। ਗੁਰੂ ਬਾਬਾ ਜੀ ਨੇ ਨੌ ਖੰਡਾਂ ਵਾਲੀ ਧਰਤੀ ਤੱਕੀ, ਜਿੱਥੋਂ ਤੱਕ ਵੀ ਸਾਰਾ ਸੰਸਾਰ ਜਗਤ ਵੱਸਦਾ ਸੀ ਉਹਨੂੰ ਵੇਖਿਆ, ਕਿੱਥੇ ਕਿੱਥੇ ਬੜੇ ਬੜੇ ਹੰਕਾਰੀ ਲੋਕ ਬੈਠੇ ਉਹਨਾਂ ਤੱਕ ਜਾਣਾ, ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਸੁਮੇਰ ਪਰਬਤ ਨਾਮਕ ਪਹਾੜ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜਾ ਚੜੇ, ਉੱਥੇ ਸਿੱਧਾਂ ਦੀ ਮੰਡਲੀ, ਮੰਡਲੀ ਦਾ ਮਤਲਬ ਹੁੰਦਾ ਇਕੱਠ, ਉੱਥੇ ਸਿੱਧਾਂ ਯੋਗੀਆਂ ਦੀ ਮੰਡਲੀ, ਗੋਰਖਨਾਥ ਦੇ ਚੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਜ਼ਰ ਆਏ ਤੱਕੇ ਮਹਾਰਾਜ ਨੇ। ਚੌਰਾਸੀ ਸਿੱਧ ਗੋਰਖਾਥ ਮਨ ਅੰਦਰ ਗਿਣਤੀ ਵਰਤਾਈ, ਗੋਰਖ ਤੇ ਚੁਰਾਸੀ ਸਿੱਧ, ਭਾਵੇਂ ਸਿੱਧ ਯੋਗੀ ਤੇ ਬਹੁਤ ਨੇ ਪਰ ਚੁਰਾਸੀ ਸਿੱਧ ਗੋਰਖਨਾਥ ਤੇ ਉਹਦੇ ਚੇਲੇ ਬੜੇ ਮੰਨੇ ਹੋਏ ਮੁਖੀ ਸੀ ਉਹਨਾਂ ਸਿੱਧਾਂ ਦੇ, ਉਹਨਾਂ ਦੇ ਮਨ ਵਿਖੇ ਇੱਕ ਸੋਚ ਵਰਤ ਗਈ। ਕੀ ਸੋਚ ਆਈ ਉਹਨਾਂ ਦੇ ਅੰਦਰ, ਕਿਹੜੀ ਅੰਦਰੋਂ ਸੋਚ ਉਹਨਾਂ ਦੇ ਫੁਰੀ ਸਿੱਧਾਂ ਦੇ, ਉਹੀ ਸੋਚ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹ ਦੱਸਦੇ ਆ। ਸਾਰੇ ਯੋਗੀ ਸਿੱਧ ਕੀ ਪੁੱਛਦੇ ਆ, ਕਹਿੰਦੇ ਸਿੱਧ ਪੁੱਛਣ ਸੁਣ ਬਾਲਿਆ। ਬਾਲਿਆ ਦਾ ਮਤਲਬ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਬਾਲਕ ਕਹਿੰਦੇ ਨੇ, ਉਹ ਛੋਟੀ ਉਮਰ ਕਰਕੇ ਵੀ ਅਸੀਂ ਵੱਡੀਆਂ ਉਮਰਾਂ ਦੇ, ਇਹ ਤੇ ਛੋਟੀ ਜਿਹੀ ਉਮਰ ਦਾ ਬਾਲਕ ਹੈ, ਤੇ ਸਾਡੇ ਸਾਹਮਣੇ ਬੱਚਾ ਆ। ਸਿੱਧ ਪੁੱਛਣ ਸੁਣ ਬਾਲਿਆ, ਕਹਿੰਦੇ ਹੇ ਬਾਲਕ ਸਾਡੀ ਗੱਲ ਸੁਣ, ਕੌਣ ਸ਼ਕਤ ਤੂੰ ਇਹ ਇੱਥੇ ਲਿਆਈ? ਤੈਨੂੰ ਇੱਥੋਂ ਤੱਕ ਸੁਮੇਰ ਪਰਬਤ ਤੱਕ ਕਿਹੜੀ ਸ਼ਕਤੀ ਲੈ ਕੇ ਆਈ ਹੈ? ਕਿਹੜੀ ਤਾਕਤ ਨਾਲ ਬਾਲਕਾ ਤੂੰ ਇੱਥੇ ਆਇਆ? ਤੇ ਗੁਰੂ ਸਾਹਿਬ ਜੀ ਕੀ ਬੋਲੇ? ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਮੈਂ ਤੇ ਨਿਰੰਕਾਰ ਵਾਹਿਗੁਰੂ ਦਾ ਨਾਮ ਜਪਿਆ ਤੇ ਪ੍ਰੇਮਾ ਭਗਤੀ ਵਿੱਚ ਹੀ ਮੈਂ ਸਮਾਧੀ ਲਾਈ ਆ। ਪਾਤਸ਼ਾਹ ਕਹਿੰਦੇ ਮੈਨੂੰ ਇੱਥੋਂ ਤੱਕ ਲਿਆਉਣ ਵਾਲਾ ਮੇਰਾ ਨਿਰੰਕਾਰ, ਮੈਨੂੰ ਇੱਥੋਂ ਤੱਕ ਲਿਆਉਣ ਵਾਲਾ ਮੇਰਾ ਪਰਮੇਸ਼ਰ, ਉਹਦਾ ਨਾਮ, ਉਹਦੀ ਪ੍ਰੇਮਾ ਭਗਤੀ, ਉਹ ਹੀ ਸਾਰੇ ਜਗਤ ਨੂੰ ਵੰਡ ਰਹੇ ਗੁਰੂ ਨਾਨਕ ਦੇਵ ਸਾਹਿਬ। ਆਖਣ ਸਿੱਧ ਸੁਣ ਬਾਲਿਆ ਆਪਣਾ ਨਾਉ ਤੁਮ ਦੇਹੋ ਬਤਾਈ। ਕਹਿਣ ਲੱਗੇ ਠੀਕ ਹੈ, ਪਰਮਾਤਮਾ ਦੀ ਭਗਤੀ, ਪ੍ਰੇਮਾ ਭਗਤੀ ਤੂੰ ਰੱਬ ਨੂੰ ਜਪਿਆ, ਤੈਨੂੰ ਇੱਥੇ ਲੈ ਆਇਆ ਪਰਮੇਸ਼ਰ, ਪਰ ਹੁਣ ਇਹ ਵੀ ਦੱਸ ਵੀ ਤੇਰਾ ਨਾਂ ਕੀ ਹੈ? ਆਖਣ ਸਿੱਧ ਸੁਣ ਬਾਲਿਆ, ਬਾਲਕ ਸਾਡੀ ਗੱਲ ਸੁਣ, ਆਪਣਾ ਨਾਂ ਤੁਮ ਦੇਹੋ ਜੋ ਬਤਾਈ, ਆਪਣਾ ਨਾਂ ਦੱਸ, ਕੀ ਨਾਂ ਹੈ ਤੇਰਾ? ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ। ਕਹਿੰਦੇ ਨਾਥ ਜੀ, ਜੋਗੀਆਂ ਨੂੰ ਕਹਿੰਦੇ ਸਤਿਕਾਰ ਨਾਲ ਹੀ ਬੋਲਦੇ ਨੇ, ਅਦਬ ਨਾਲ, ਅਦਬ ਕਰਨਾ ਵੀ ਦੱਸਿਆ, ਭਾਵੇਂ ਵਿਚਾਰ ਗੋਸ਼ਟੀ ਕਰਨੀ ਹੈ, ਪਰ ਸਤਿਗੁਰੂ ਪਾਤਸ਼ਾਹ ਬਾਬਾ ਆਖੇ ਨਾਥ ਜੀ, ਗੁਰੂ ਬਾਬੇ ਨੇ ਕਿਹਾ ਹੇ ਨਾਥ ਜੀ ਨਾਨਕ ਮੇਰਾ ਨਾਮ ਹੈ ਤੇ ਵਾਹਿਗੁਰੂ ਦਾ ਨਾਮ ਜਪ ਕੇ ਗਤੀ ਪ੍ਰਾਪਤ ਕੀਤੀ ਹੈ। ਗਤੀ ਪ੍ਰਾਪਤ ਕਰਨ ਦਾ ਮਤਲਬ ਆਤਮਿਕ ਜੀਵਨ ਦੀ ਉੱਚੀ ਅਵਸਥਾ ਪਰਮੇਸ਼ਰ ਨੂੰ ਜਪ ਕੇ ਪ੍ਰਾਪਤ ਕੀਤੀ ਹੈ ਤੇ ਮੇਰਾ ਨਾਮ ਹੈ ਨਾਨਕ। ਨੀਚ ਕਹਾਏ ਊਚ ਘਰ ਆਈ, ਆਪਣੇ ਆਪ ਨੂੰ ਨੀਚ ਅਰਥਾਤ ਨੀਵਾਂ ਕਹਾ ਕੇ ਉੱਚਾ ਦਰਜਾ ਪ੍ਰਾਪਤ ਕਰੀਦਾ ਹੈ। ਨੀਚ ਕਹਾਏ ਊਚ ਘਰ ਆਈ, ਆਪਣੇ ਆਪ ਨੂੰ ਨੀਚ ਅਖਵਾ ਕੇ, ਨੀਵਾਂ ਅਖਵਾ ਕੇ ਊਚ ਘਰ ਆਈ, ਸਾਡੀ ਫਿਰ ਸੁਰਤ, ਸਾਡੀ ਬਿਰਤੀ ਉੱਚੇ ਘਰ ਚ ਚੱਲ ਜਾਂਦੀ ਹੈ। ਅਖਵਾਉਣਾ ਨੀਵਾਂ, ਆਪਸ ਕਹੋ ਜੋ ਜਾਣੇ ਨੀਚਾ ਸੌ ਗਣੀ ਹੈ, ਸਭ ਤੇ ਉੱਚਾ ਉਹ ਸਾਰਿਆਂ ਨਾਲੋਂ ਉੱਚਾ ਹੈ। ਇਸ ਲਈ ਅਖਵਾਉਂਦੇ ਨੀਵੇਂ ਹਾਂ ਪਰ ਅਵਸਥਾ ਜਿਹੜੀ ਹੈ ਉਹ ਉੱਚੀ ਹੈ। ਇਸ ਲਈ ਜੇ ਸੰਸਾਰ ਵਿੱਚ ਉੱਚੀ ਅਵਸਥਾ ਪ੍ਰਾਪਤ ਕਰਨੀ ਹੈ ਤਾਂ ਫਿਰ ਉੱਚੀ ਅਵਸਥਾ ਪ੍ਰਾਪਤ ਕਰਨ ਵਾਸਤੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਾਣਵਤ ਨਾਨਕ ਤਾਰੇ ਸੋਏ, ਆਪਣੇ ਆਪ ਨੂੰ ਨੀਵਾਂ ਅਖਵਾਉਣਾ ਪਏਗਾ ਤੇ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾ ਪ੍ਰਭੂ ਦੀ ਬੰਦਗੀ ਤੇ ਨਾਮ ਸਿਮਰਨ ਵਿੱਚ ਜੁੜਨਾ ਪਏਗਾ। ਨੀਚ ਕਹਾਏ ਊਚ ਕਰ ਆਈ, ਨੀਵੇਂ ਅਖਵਾ ਕੇ ਹੀ ਉੱਚੀ ਅਵਸਥਾ ਦੇ ਵਿੱਚ ਜਾ ਸਕੀਦਾ ਹੈ।